ਵੀ ਇਹ ਤਾਂ ਐਂ ਜਾ ਰਿਹਾ ਜਿਵੇਂ ਕਿਤੇ ਧਰਤੀ 'ਤੇ ਤੁਰਿਆ ਜਾਂਦਾ, ਧਰਤੀ 'ਤੇ ਅਜੇ ਘੋੜੇ ਦਾ ਪੈਰ ਧਰਤੀ ਨਾਲ ਲੱਗੇਗਾ, ਇਹ ਤਾਂ ਐਂ ਉੜਿਆ ਜਾ ਰਿਹਾ। ਉਸ ਵੇਲੇ ਅੱਗੇ ਹੋ ਕੇ ਹੁਕਮ ਦਿੱਤਾ ਕਿ ਰੋਕੋ ਇਸ ਨੂੰ, ਬਾਗਾਂ ਫੜੋ, ਇੱਜ਼ਤ ਕਰੋ। ਆਪ ਵੀ ਖੜਾ ਹੋ ਗਿਆ, ਕਹਿਣ ਲੱਗਿਆ ਐ ਨੇਕ ਬੰਦੇ, ਮੈਂ ਤੈਨੂੰ ਆਪਣੀਆਂ ਅੱਖਾਂ ਦੇ ਨਾਲ ਦੇਖਿਆ, ਤੂੰ ਕੋਈ ਪੀਰ ਹੈ, ਪੂਰਨ ਕਾਮਲ ਪੁਰਸ਼ ਹੈ, ਕੋਈ ਕਾਮਲ ਫਕੀਰ ਹੈ, ਮੇਰੇ 'ਤੇ ਕਿਰਪਾ ਕਰ। ਇਹ ਵੀ ਮੈਨੂੰ ਦੱਸ ਦੇ ਤੂੰ ਕਿੱਧਰ ਗਿਆ ਸੀ ਅਤੇ ਕਿੱਧਰੋਂ ਆਇਆ, ਅਤੇ ਮੇਰੇ 'ਤੇ ਕਿਰਪਾ ਕਰ, ਮੈਨੂੰ ਆਪਣਾ ਮਰੀਦ ਬਣਾ ਲੈ। ਭਾਈ ਪਰੋ ਕਹਿਣ ਲੱਗੇ, ਮਰੀਦ ਬਣਾਉਣ ਵਾਲਾ ਤਾਂ ਦਰਿਆ ਤੋਂ ਪਾਰ ਬੈਠਾ ਜਿਹਦੇ ਕੋਲ ਮੈਂ ਜਾ ਕੇ ਆਇਆ, ਪਰ ਜੇ ਤਾਂ ਮਰੀਦ ਬਣਨਾ ਹੈ, ਮਰੀਦ ਬਣਨਾ ਸੁਖਾਲਾ ਨਹੀਂ ਹੁੰਦਾ, ਮਰੀਦ ਬਣਨਾ ਬਹੁਤ ਔਖਾ ਹੁੰਦਾ। ਜਿਉਂਦਾ ਬੰਦਾ ਮਰੀਦ ਨਹੀਂ ਬਣ ਸਕਦਾ, ਜੇ ਤਾਂ ਇਹ ਬਣਨਾ ਹੈ ਤਾਂ ਫਿਰ ਇਹ ਗੱਲਾਂ ਧਿਆਨ 'ਚ ਲੈ ਲੈ। ਮੁਰਦਾ ਹੋਏ ਕੇ ਮਰੀਦ ਬਣ ਜਾ,
ਮੁਰਦਾ ਹੋਏ।
ਪੁਰਸ਼ੋਂ ਕਰਨੀ ਵਾਲੇ ਪੁਰਸ਼ੋਂ ਆਪ ਕਿਰਪਾ ਕਰੋ ਮੈਨੂੰ ਆਪਣਾ ਮਰੀਦ ਬਣਾ ਦਿਓ। ਭਾਈ ਪਾਰੋ ਕਹਿਣ ਲੱਗੇ ਨਵਾਬ ਸਾਹਿਬ ਐ ਮਰੀਦ ਥੋੜੋ ਬਣੀਦਾ ਤੇ ਮਰੀਦ ਬਣਾਉਣ ਵਾਲਾ ਤਾਂ ਵਿਆਸਾ ਦਰਿਆ ਦੇ ਪਾਰ ਬੈਠਾ ਇਹਦੇ ਵਾਸਤੇ ਤਾਂ ਮੁਰਦਾ ਬਣਨਾ ਪੈਂਦਾ ਤਿਆਰ ਹੈ ਮੁਰਦਾ ਬਣਨ ਨੂੰ ਗੱਲਾਂ ਨਾਲ ਤਾਂ ਕੋਈ ਬਣ ਨਹੀਂ ਸਕਦਾ ਨਾ ਸਿੱਖ ਬਣ ਸਕਦਾ ਨਾ ਮਰੀਦ ਬਣ ਸਕਦਾ ਨਾ ਚੇਲਾ ਬਣ ਸਕਦਾ ਸਭ ਕੁਛ ਤਿਆਗਣਾ ਪੈਂਦਾ ਆਪਣਾ ਸਾਰਿਆਂ ਨਾਲੋਂ ਔਖਾ ਮਾਣ ਤਿਆਗਣਾ ਹੁੰਦਾ ਹੋਰ ਤਾਂ ਚੀਜ਼ਾਂ ਪੈਸਾ ਵੀ ਤਿਆਗ ਦੂ ਘਰ ਵੀ ਤਿਆਗ ਦੂ ਇਸਤਰੀ ਨੂੰ ਵੀ ਤਿਆਗ ਦੂ ਮਾਣ ਨੂੰ ਛੱਡਣਾ ਔਖਾ ਕਬੀਰ ਮਾਇਆ ਤਜੀ ਤੋਂ ਕਿਹਾ ਪਿਆ ਜੋ ਮਾਣ ਤਜਿਆ ਨਾ ਜਾਏ ਮਾਣ ਮੁਨੀ ਮੁਨਵਰ ਗਲੇ ਮਾਣ ਸਭੀ ਕੋ ਖਾਏ ਕਹਿੰਦੇ ਮਰਨਾ ਪੈਂਦਾ ਤਿਆਰ ਹੈ ਮਰਨ ਵਾਸਤੇ ਆਹ ਤੇਰੇ ਕੋਲ ਤਾਂ ਫੌਜਾਂ ਹੈ ਜਰਨੈਲੀ ਤੇਰੇ ਕੋਲ ਹੈ ਕਿਸੇ ਇਲਾਕੇ 'ਤੇ ਚੜ੍ਹਾਈ ਕਰਕੇ ਜਾ ਰਹੇ ਹੈ ਜਾਂ ਜਿੱਤ ਕੇ ਜਾ ਰਹੇ ਹੈ ਜਾਂ ਜਿੱਤਣ ਜਾ ਰਹੇ ਹੈ ਇੰਨਾ ਲਗੇ ਤੁਗੇ ਨਾਲ ਤਾਂ ਤੇਰੀ ਮਰੀਦੀ ਪੀਰੀ ਚੱਲਣੀ ਨਹੀਂ ਗਲਤ ਹੈ ਇਹਦਾ ਚੀਜ਼ ਪਹਿਲਾਂ ਮਰਨਾ ਤੈਨੂੰ ਪੈਣਾ ਸਾਵਰ ਸਿੱਧ ਕੇ ਸ਼ਹੀਦ ਭਰਮ ਭਾਵ ਖੋਣਾ ਸਾਰੀਆਂ ਸ਼ਕਤੀਆਂ ਦੇ ਹੁੰਦੇ ਹੋਏ ਫਿਰ ਸ਼ਕਤੀ ਨਾ ਦਿਖਾਉਣੀ ਸਾਰੇ ਪਦਾਰਥ ਮਿਲਦੇ ਹੋਏ ਫਿਰ ਉੱਠੀ ਸੁੱਖੀ ਖਾ ਕੇ ਗੁਜ਼ਾਰਾ ਕਰ ਲੈਣਾ ਅਤੇ ਸ਼ਹਾਦਤ ਦੇ ਦੇਣੀ ਕਿਸੇ ਨੇਕ ਕੰਮ ਦੇ ਉੱਤੇ ਕਹਿੰਦੇ ਇਹ ਤਿੰਨ ਚੀਜ਼ਾਂ ਜ਼ਰੂਰੀ ਨੇ ਨਾ ਤਾਂ ਸਪੂ ਗੋਲਾ ਹੋਏ ਗੁਲਾਮ ਬਣਨਾ ਪੈਂਦਾ ਗੋਲਾ ਮੁੱਲ ਖਰੀਦ ਕਾਰੇ ਜੋਗਣਾ ਮੁੱਲ ਖਰੀਦ ਲੰਗਰ ਲਿਆਉਂਦੇ ਹਾਂ ਉਹਦਾ ਕੋਈ ਇਤਰਾਜ਼ ਨਹੀਂ ਹੈ ਵੀ ਮੈਨੂੰ ਹੁਣੇ ਤੂੰ ਹਲ ਤੋਂ ਛੱਡ ਕੇ ਲਿਆਇਆ ਹੁਣ ਫੇਰ ਜੋੜ ਲਿਆ ਸਾਰੀ ਰਾਤ ਚਲਾਈ ਜਾਂਦੇ ਹਾਂ ਕਲਾੜੀ ਨੂੰ ਜੋੜ ਦਿੱਤਾ ਸਾਰੀ ਰਾਤ ਚਲਾਈ ਜਾਂਦੇ ਹਾਂ ਉਹ ਕਹਿ ਨਹੀਂ ਸਕਦਾ ਕਿ ਮੈਨੂੰ ਤੂੰ ਦਮ ਤਾਂ ਲੈ ਲੈਣ ਦੇ ਮੇਰਾ ਤਾਂ ਕੰਨਾ ਵੀ ਗਰਮ ਹੋ ਗਿਆ ਕਿਉਂਕਿ ਉਹ ਗੁਲਾਮ ਹੈ ਮੁੱਲ ਖਰੀਦਿਆ ਹੋਇਆ ਮਾਰ ਦਿਉ ਕੁੱਟ ਦਿਉ ਉਹਨੂੰ ਕੋਈ ਨਹੀਂ ਹੈ ਸਿਕਵਾ ਨਹੀਂ ਹੈ ਭੋਰਾ ਵੀ ਮਨ ਦੇ ਅੰਦਰ ਸੋ ਜੋ ਗੁਲਾਮ ਹੋ ਗਿਆ ਉਹਦਾ ਕੋਈ ਅਧਿਕਾਰ ਨਹੀਂ ਰਹਿੰਦਾ ਇੱਕ ਬਾਦਸ਼ਾਹ ਇਬਰਾਹੀਮ ਆਦਮ ਹੋਇਆ ਉਹਨੇ ਇੱਕ ਗੁਲਾਮ ਖਰੀਦ ਲਿਆ ਉਹਨਾਂ ਦਿਨਾਂ 'ਚ ਗੁਲਾਮਾਂ ਦੇ ਖਰੀਦਣ ਦੀ ਅਤੇ ਵੇਚਣ ਦੀ ਆਮ ਸੀ ਬੰਦੇ ਨੂੰ ਫੜ ਲੈਣਾ ਅਤੇ ਫੜ ਕੇ ਲਿਜਾ ਕੇ ਵੇਚ ਲੈਣਾ ਬੜਾ ਹੀ ਮਾੜਾ ਸਮਾਂ ਸੀ ਕੋਈ ਬੰਦੇ ਦੇ ਜ਼ਿੰਦਗੀ ਦੇ ਉੱਤੇ ਅਧਿਕਾਰ ਨਹੀਂ ਸੀਗੇ ਸੋ ਜਦੋਂ ਆਇਆ ਉਹ ਦੋ ਚਾਰ ਦਿਨ ਦਸ ਦਿਨ ਦੇਖਿਆ ਕਹਿਣ ਲੱਗੇ ਆ ਬੰਦਾ ਕੋਈ ਬਹੁਤ ਸੋਝੀ ਵਾਲਾ ਲੱਗਦਾ ਜਿਹੜਾ ਆਹ ਗੁਲਾਮ ਆਇਆ ਮਨ ਵਿੱਚ ਤਰਸ ਆਇਆ ਗੁਲਾਮ ਨੂੰ ਬੁਲਾਇਆ ਅਤੇ ਆਪਣੇ ਵੱਲੋਂ ਕੁਛ ਦੇਣ ਦਾ ਵਾਅਦਾ ਕਰਿਆ ਵੀ ਇਹਨੂੰ ਕੋਈ ਕਨਸੈਸ਼ਨ ਦੇ ਦੇਵਾਂ ਕਹਿਣ ਲੱਗੇ ਹੈ ਗੁਲਾਮ ਤੇਰਾ ਨਾਮ ਕੀ ਹੈ ਅਤੇ ਤੂੰ ਤੇਰੇ ਖਾਣ ਦੀਆਂ ਕੀ ਆਦਤਾਂ ਨੇ ਕੈ ਵਜੇ ਰੋਟੀ ਖਾਣਾ ਚਾਹੁੰਦਾ ਕਾਹਦੇ ਨਾਲ ਖਾਣਾ ਚਾਹੁੰਦਾ ਤੂੰ ਸੌਣਾ ਕਦ ਚਾਹੁੰਦਾ ਜਾਗਣਾ ਕਦ ਚਾਹੁੰਦਾ ਅਤੇ ਕੱਪੜੇ ਕਿਹੋ ਜਿਹੇ ਪਹਿਨਣਾ ਚਾਹੁੰਦਾ ਚਾਰ ਸਵਾਲ ਕਰਦੇ ਉਹ ਕਹਿਣ ਲੱਗੇ ਹਜ਼ੂਰ ਜਦ ਮੈਂ ਆਜ਼ਾਦ ਸੀ ਮੇਰਾ ਨਾਂ ਵੀ ਸੀਗਾ ਉਸ ਵੇਲੇ ਮੇਰੇ ਨਾਮ ਦੇ ਨਾਲ ਖਿਤਾਬ ਵੀ ਲੱਗੇ ਹੋਏ ਸੀ ਅਤੇ ਹੁਣ ਤਾਂ ਮੈਂ ਮੁੱਲ ਵਿਕ ਗਿਆ ਚਾਹੇ ਮੇਰਾ ਨਾਂ ਕੁੱਤਾ ਰੱਖ ਲਓ ਚਾਹੇ ਬਿੱਲਾ ਰੱਖ ਲਓ ਚਾਹੇ ਬਲਦ ਰੱਖ ਲਓ ਜੋ ਤੁਹਾਡਾ ਜੀ ਕਰਦਾ ਜਿਹੜਾ ਤੁਹਾਨੂੰ ਚੰਗਾ ਲੱਗਦਾ ਕੱਟੂ ਵੱਟੂ ਕੁਛ ਰੱਖ ਲਓ ਕਿਉਂਕਿ ਮੇਰਾ ਨਾਮ ਖਤਮ ਹੋ ਗਿਆ ਮੈਂ ਗੁਲਾਮ ਹੋ ਗਿਆ ਜੋ ਕੁਛ ਕਹਿ ਕੇ ਬੁਲਾ ਲਉਂਗੇ ਮੈਂ ਬੋਲ ਪਿਆ ਕਰਾਂਗੇ ਮੈਨੂੰ ਦੱਸ ਦਿਓ ਵੀ ਆ ਤੇਰਾ ਨਾਮ ਹੈ ਬਾਕੀ ਖਾਣ ਦੀ ਗੱਲ ਜਦੋਂ ਆਜ਼ਾਦ ਸੀ ਮਨ ਭਾਉਂਦਾ ਖਾਂਦੇ ਸੀ ਭੋਰਾ ਕੁ ਨਮਕ ਘੱਟ ਹੋ ਜਾਏ ਗੁੱਸੇ ਹੋਈਦਾ ਸੀ ਵੀ ਸਵਾਦ ਨਹੀਂ ਬਣਾਇਆ ਘਰਵਾਲੀ ਨਾਲ ਲੜੀਦਾ ਸੀ ਨੌਕਰਾਂ ਨੂੰ ਝਾੜ ਪਾਈਦੀ ਸੀ ਹੁਣ ਤਾਂ ਹਜ਼ੂਰ ਜਿਹੜਾ ਕੁਛ ਬਚਿਆ ਹੋਇਆ ਦੇ ਦੋਂਗੇ ਜੂਠਾ ਦੇ ਦੋਂਗੇ ਜੂਠਾ ਖਾ ਲੈਣਾ ਸੁੱਚਾ ਦੇ ਦੋਂਗੇ ਸੁੱਚਾ ਖਾ ਲੈਣਾ ਲੂਣਾ ਦੇ ਦੋਂਗੇ ਲੂਣਾ ਖਾ ਲੈਣਾ ਮਿਰਚ ਦੇ ਬਿਨਾਂ ਦੇ ਦੋਂਗੇ ਮਿਰਚ ਦੇ ਬਿਨਾਂ ਖਾ ਲੈਣਾ ਉਹੀ ਰੁੱਖੀਆਂ ਰੋਟੀਆਂ ਫੜਾ ਦੋਂਗੇ ਰੁੱਖੀਆਂ ਖਾ ਲੈਣੀਆਂ ਤਾਂ ਮੈਂ ਕੁਛ ਨਹੀਂ ਕਹਿ ਸਕਦਾ ਇਸ ਦੇ ਬਾਰੇ ਤੀਸਰਾ ਸੌਣਾ ਅਤੇ ਜਾਗਣਾ, ਜਦੋਂ ਤੁਸੀਂ ਕਹਿ ਦੋਗੇ ਜਾਂ ਸੌਂ ਜਾ ਮੈਂ ਸੌਂ ਜਾਗਾ, ਜਦੋਂ ਹਾਕ ਮਾਰ ਦੋਗੇ ਮੈਂ ਉੱਠ ਖੜਾਂਗਾ, ਇਹਦੇ ਉੱਤੇ ਵੀ ਮੇਰਾ ਕੋਈ ਰਾਈਟ ਨਹੀਂ। ਕੱਪੜਿਆਂ ਦੇ ਵਾਸਤੇ ਜਿਹੇ ਜਿਹੇ ਦੇ ਦੋਗੇ, ਚੀਥੜੇ ਪਾ ਦੋਗੇ ਮੈਂ ਉਹ ਪਹਿਨ ਲੈਣੇ ਨੇ, ਨਹੀਂ ਕੁਛ ਦਿਓਗੇ ਨਗਨੇ ਤੁਰਿਆ ਫਿਰੂੰ, ਵਧੀਆ ਦੇ ਦੋਗੇ ਰੇਸ਼ਮੀ ਉਹ ਜਿਹੇ ਵੀ ਪਹਿਨ ਲੂੰ, ਮੈਨੂੰ ਹੁਣ ਕੱਪੜਿਆਂ ਨਾਲ ਕੋਈ ਲਗਾ ਨਹੀਂ ਰਿਹਾ। ਸੋ ਇਸ ਤਰ੍ਹਾਂ ਦੇ ਨਾਲ ਮੈਂ ਆਪਦਾ ਗੁਲਾਮ ਹਾਂ, ਗੁਲਾਮ ਬਣਨਾ ਪੈਂਦਾ, ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ ਨੇ।
ਮੁੱਲ ਖਰੀਦੀ ਲਾਲਾ ਗੁਲਾ ਮੇਰਾ ਨਾਮ ਸੁਭਾਗਾ ਜੀ,
ਜਿੱਤ ਲਾਇਆ ਤੇ ਪਲਾਇਆ। ਕਹਿੰਦੇ ਨਵਾਬ ਸਾਹਿਬ, ਫਿਰ ਸਾਹਿਬ ਨਹੀਂ ਕਿਸੇ ਨੇ ਕਹਿਣਾ ਨਾ ਨਵਾਬ ਕਹਿਣਾ, ਫਿਰ ਤਾਂ ਚੇਲਾ ਬਣ ਕੇ ਮੁਰੀਦ ਬਣ ਕੇ ਗੁਲਾਮ ਬਣਨਾ ਪੈਂਦਾ। ਜੋ ਹੁਕਮ ਦੇ ਤਾ ਜੇ ਸੁੱਖ ਦੇ ਤਾਂ ਤੁਝੇ ਇਰਾਦੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਹ ਤੀ ਰਾਜਾ, ਦੁੱਖ ਵੀ ਸੁੱਖ ਮਨਾਈ। ਇੱਦਾਂ ਗੁਰੂ ਦੇ ਹੁਕਮ ਵਿੱਚ ਚੱਲਣਾ ਪੈਂਦਾ। ਸੋ ਗੋਲਾ ਮੁੱਲ ਖਰੀਦ ਕਾਰੇ ਜੋਬਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ, ਪੀਣ ਹੋਏ ਜਦੀਦ ਪਾਣੀ ਟੋਬਣਾ। ਚੱਕੀ ਪੀ ਰਿਹਾ ਆਟਾ ਪੀਂਦੇ ਨੂੰ ਫਿਰ ਪਾਣੀ ਦੀ ਆਵਾਜ਼ ਪੈ ਗਈ, ਪਾਣੀ ਢੋਣ ਚੱਲਿਆ ਗਿਆ। ਪੱਖੇ ਦੀ ਤਾਜੀਦ ਪਗਮਲ ਧੋਵਣਾ, ਪੱਖਾ ਕਰ ਰਿਹਾ ਚਰਨ ਧੋ ਰਿਹਾ। ਸੇਵਕ ਹੋਏ ਸੰਗੀਤ ਨਾ ਹੱਸਣ ਰੋਵਣਾ, ਖੁਸ਼ੀ ਆ ਗਈ ਹਾਸੇ 'ਚ ਨਹੀਂ ਪੈਣਾ, ਗਮੀ ਆ ਗਈ ਰੋਣ 'ਚ ਨਹੀਂ ਪੈਣਾ। ਦਰ ਦਰਵੇਸ਼ ਰਸੀਦ ਪਿਰਮ ਰਸ ਭੋਗਣਾ, ਚੰਦ ਮੁਬਾਰਕ ਈਦ ਭੁੱਖ ਖਲੋਣਾ। ਸੋ ਇਸ ਤਰ੍ਹਾਂ ਪਾਰ ਲੰਘੀ ਦਾ ਤਿਆਰ ਹੈ ਕਹਿਣ ਲੱਗਿਆ। ਹਾਂ, ਉਸੇ ਵੇਲੇ ਆਪਣਾ ਲੜਕਾ ਬੁਲਾਇਆ, ਕਹਿਣ ਲੱਗੇ ਸਾਹਿਬਜ਼ਾਦਾ ਆਹ ਸਾਰੀ ਫੌਜ ਦੀ ਕਮਾਂਡ ਸਾਂਭ, ਮੈਂ ਚਿੱਠੀ ਲਿਖਦਾ, ਇਹ ਤੂੰ ਬਾਦਸ਼ਾਹ ਨੂੰ ਜਾ ਕੇ ਦੇ ਦੀ ਅਕਬਰ ਨੂੰ। ਹੁਣ ਮੈਂ ਨੌਕਰੀ ਨਹੀਂ ਕਰਨੀ, ਨਾ ਮੈਂ ਨਵਾਬੀ ਦੀ ਮੈਨੂੰ ਕੋਈ ਲੋੜ ਹੈ, ਹੁਣ ਤਾਂ ਮੈਂ ਦੁਨੀਆ ਛੱਡ ਦਿੱਤੀ ਹੈ ਅਤੇ ਮੈਂ ਪੂਰੇ ਮੁਰਸ਼ਦ ਦੀ ਸ਼ਰਨ ਵਿੱਚ ਜਾ ਰਿਹਾ। ਉਸੇ ਵੇਲੇ ਫੌਜਾਂ ਦਾ ਚਾਰਜ ਆਪਣੇ ਲੜਕੇ ਨੂੰ ਦੇ ਤਾ, ਸਭ ਕੁਝ ਛੱਡ ਕੇ ਸਾਧੂਆਂ ਵਾਲੇ ਵਸਤਰ ਪਹਿਨ ਕੇ ਲਾ ਦਿੱਤੇ, ਜਿਹੜੇ ਪਾਏ ਹੋਏ ਸੀ ਤਗਮਿਆਂ ਵਾਲੇ ਕੱਪੜੇ, ਸਿੱਧਾ ਸਾਧਾ ਪਾ ਕੇ ਕਹਿਣ ਲੱਗਿਆ, ਲਓ ਪੀਰ ਜੀ ਮੈਨੂੰ ਉਸ ਮੁਰਸ਼ਦੇ ਕਾਮਲ ਦੀ ਸ਼ਰਨ ਵਿੱਚ ਲੈ ਚਲੋ, ਜਿਹਦੀ ਸ਼ਰਨ ਦੇ ਵਿੱਚ ਇਹ ਤਾਕਤਾਂ ਨੇ ਕਿ ਉਹਦੇ ਮੰਨਣ ਵਾਲੇ 'ਚ ਇੰਨੀ ਤਾਕਤ ਹੈ ਕਿ ਦਰਿਆ ਉਹਨੂੰ ਰੋਕ ਨਹੀਂ ਸਕਦਾ, ਪਹਾੜ ਉਹਨੂੰ ਰੋਕ ਨਹੀਂ ਸਕਦਾ, ਹਵਾ ਉਹਦੇ ਰਸਤੇ 'ਚ ਨਹੀਂ ਆ ਸਕਦੀ। ਸੋ ਉਹ ਖਾਨਦਾਨ ਭਾਈ ਦਿਆ ਸਿੰਘ ਜੀ ਦਾ ਸੀ, ਸਾਹ ਸਿੰਘ ਜੀ, ਐਵੇਂ ਨਹੀਂ ਬਣ ਜਾਇਆ ਕਰਦੇ ਐਡੀ ਵੱਡੀਆਂ ਨੂੰਹਾਂ। ਇਹ ਤਾਂ ਜੀਵ ਆਇਆ ਕਰਦੇ ਨੇ ਦਰਗਾਹ ਤੋਂ, ਬਖਸ਼ੀਆਂ ਹੋਈਆਂ ਰੂਹਾਂ ਆਇਆ ਕਰਦੀਆਂ। ਗੁਰੂ ਦਸ਼ਮੇਸ਼ ਪਿਤਾ ਦੇ ਨਾਲ ਪੰਜੇ ਪਿਆਰੇ ਉੱਥੋਂ ਆਏ ਸੀ, ਬੇਅੰਤ ਗੁਰਸਿੱਖ ਜਿੰਨਿਆਂ ਨੇ ਸ਼ਹੀਦੀਆਂ ਦਿੱਤੀਆਂ, 40 ਮੁਕਤੇ ਸਾਹਿਬਜ਼ਾਦੇ ਸਾਰੇ ਦਰਗਾਹ 'ਚੋਂ ਇਕੱਠੇ ਤੁਰੇ ਸੀ, ਕਿਉਂਕਿ ਕਲਯੁੱਗ ਦਾ ਬਹੁਤ ਵੱਡਾ ਹੱਲਾ ਹੋ ਚੁੱਕਿਆ ਸੀ। ਸੋ ਇਸ ਖਾਨਦਾਨ ਦੇ ਵਿੱਚੋਂ ਭਾਈ ਸੋਧਾ ਹੋਇਆ ਗੁਰੂ ਨੌਵੇਂ ਪਾਤਸ਼ਾਹ ਵੇਲੇ, ਮਾਈ ਦਿਆਲੀ ਸੀ ਉਹਦੇ ਘਰਵਾਲੀ, ਇਹਦੀ ਕੁੱਕ ਤੋਂ 1718 ਭਾਦਰੋਂ 11 ਨੂੰ ਭਾਈ ਦਿਆ ਸਿੰਘ ਜੀ ਦਾ ਜਨਮ ਹੋਇਆ। 16 ਸਾਲ ਗੁਰੂ ਦੇ ਲਿਆ ਲਿਆ ਕੇ ਹਰ ਸਾਲ ਆਉਣਾ ਅਤੇ ਸਿੱਖਿਆ ਦਿੱਤੀਆਂ, ਸਾਰੇ ਗੁਰੂਆਂ ਦੀਆਂ ਸਾਖੀਆਂ, ਗੁਰਬਾਣੀ ਦਾ ਅਧਿਐਨ ਕਰਾਇਆ, ਬੇਅੰਤ ਸ਼ਾਸਤਰਾਂ ਦਾ ਅਧਿਐਨ ਕਰਾਇਆ, ਪੂਰੇ ਵਿਦਵਾਨ ਸਨ ਭਾਈ ਦਿਆ ਸਿੰਘ ਜੀ, ਸ਼ਬਦ ਸੁਰਤ ਮਾਰਗ ਦੇ ਬਾਰੇ, ਹੱਠ ਯੋਗ ਬਾਰੇ, ਸਹਿਜ ਯੋਗ ਬਾਰੇ, ਰਾਜ ਯੋਗ ਬਾਰੇ, ਸਭ ਬਾਰੇ ਪੂਰੀ ਤਰ੍ਹਾਂ ਜਾਣਦੇ ਸਨ। ਵੇਦਾਂਤ ਗੁਰੂ ਘਰ ਦਾ ਜੋ ਮਤ ਵੇਦਾਂਤ ਦੇ ਨਾਲੋਂ ਉੱਚਾ ਹੈ, ਉਸ ਦੇ ਬਾਰੇ ਪੂਰੀ ਤਰ੍ਹਾਂ ਆਪ ਨੂੰ ਗਿਆਨ ਸੀ। 16 ਸਾਲ ਦੇ ਅੰਦਰ ਗੁਰੂ ਦਸ਼ਮੇਸ਼ ਪਿਤਾ, ਜਦੋਂ ਆਪ ਅਜੇ ਕਿਸ਼ੋਰ ਅਵਸਥਾ ਸਨ, ਉਹਨਾਂ ਦੇ ਚਰਨ ਸ਼ਰਨ ਆ ਕੇ ਮਸਤਕ ਨਵਾਇਆ, ਕਹਿਣ ਲੱਗੇ, ਪਾਤਸ਼ਾਹ ਮੈਨੂੰ ਆਪਣਾ ਬਣਾ ਲੈ। ਮਹਾਰਾਜ ਨੇ ਦ੍ਰਿਸ਼ਟੀ ਕਰੀ, ਦੇਖਿਆ ਇਹ ਤਾਂ ਬਹੁਤ ਵੱਡੀ ਰੂਹ, ਜਾਗ ਲੱਗਣ ਵਾਲਾ ਹੈ, ਇਸ ਨੂੰ ਦੀਵਾ ਵੀ ਇਹਦੇ ਕੋਲ ਹੈ, ਬੱਤੀ ਵੀ ਹੈ, ਤੇਲ ਵੀ ਹੈ ਅਤੇ ਦੀਵੇ ਦੇ ਵਿੱਚ ਸਭ ਕੁਛ ਹੈ, ਸਿਰਫ ਦੀਵੇ ਨਾਲ ਦੀਵਾ ਲਾਉਣ ਦੀ ਲੋੜ ਹੈ। ਸੋ ਉਸ ਵੇਲੇ ਗੁਰੂ ਦਸ਼ਮੇਸ਼ ਪਿਤਾ ਨੇ ਕਿਹਾ, ਕਹਿੰਦੇ ਭਾਈ ਦਿਆ ਸਿੰਘ ਆ, ਇਹ ਤੂੰ ਔਖੀ ਚੀਜ਼ ਮੰਗਣ ਲੱਗਿਆ, ਬਹੁਤ ਔਖੀ ਹੈ, ਇਸ ਤਰ੍ਹਾਂ ਫਰਮਾਨ ਕੀਤਾ,
ਜਿਉਂਦੇ ਮਰ ਜਾ ਬਣਾ ਸਿੱਖੀ ਮੰਗ। Yeah.
ਸਿੱਖੀ ਬਹੁਤ ਔਖੀ ਹੈ। ਇਹਦਾ ਆਦਮੀ ਜਿਉਂਦਾ ਮਰਨਾ ਕਬੂਲੇ ਆਪਣੇ ਆਪ ਨੂੰ, ਫਿਰ ਜਾ ਕੇ ਕਿਸੇ ਕਿਨਾਰੇ ਪਹੁੰਚ ਸਕਦਾ। ਜੇ ਜਿਉਂਦਾ ਹੈ ਤਾਂ ਗੁਰੂ ਨਹੀਂ ਉਹਦੇ ਹਿਰਦੇ 'ਚ ਵਸਿਆ ਕਰਦਾ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਗੁਰੂ ਬਾਹਰ ਰਹਿੰਦਾ, ਜਦੋਂ ਸਿੱਖ ਮਰ ਜਾਂਦਾ ਗੁਰੂ ਦੇ ਅਰਪਣ ਸਭ ਕੁਛ ਕਰ ਦਿੰਦਾ, ਗੁਰੂ ਦੇ ਹੁਕਮ ਦੇ ਮੁਤਾਬਕ ਜੀਵਨ ਢਾਲਦਾ ਚੱਲਦਾ, ਫਿਰ ਸਿੱਖੀ ਦਾ ਬੂਟਾ ਜੰਮਣਾ ਸ਼ੁਰੂ ਹੋਇਆ ਕਰਦਾ। ਕਹਿੰਦੇ ਔਖੀ ਹੈ, ਦੇਖ ਤੈਨੂੰ ਦੱਸੀਏ। ਕਹਿੰਦੇ ਬਾਬਾ ਫਰੀਦ ਸੁਣਿਆ ਨਾ? ਕਹਿੰਦੇ ਹਾਂ ਮਹਾਰਾਜ। ਕਿਵੇਂ ਪੁੱਗਿਆ, ਕਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਕੇ ਉਹਦੀ ਬਾਣੀ ਦਰਜ ਹੋਈ, ਕੋਈ ਮਾਮੂਲੀ ਬਾਤ ਨਹੀਂ ਸੀ। 5 ਸਾਲ ਦਾ ਸੀ ਜਦੋਂ ਉਹਦੀ ਮਾਂ ਨੇ ਭਜਨ ਕਰਨ ਲਾ ਦਿੱਤਾ। 16 ਸਾਲ ਦਾ ਸੀ ਜਦੋਂ ਮਾਂ ਨੇ ਇਹ ਗੱਲ ਕਹੀ, ਫਰੀਦਾ ਆਹ ਮਾਨਸ ਜਨਮ ਪਰਮੇਸ਼ਰ ਨੂੰ ਮਿਲਣ ਵਾਸਤੇ ਪ੍ਰਾਪਤ ਹੋਇਆ ਬੇਟਾ, ਇਹ ਭੋਗਾਂ ਨੂੰ ਭੋਗਣ ਵਾਸਤੇ ਨਹੀਂ ਹੋਇਆ। ਬੜੀ ਦੇਰ ਤੋਂ ਬਾਅਦ ਇਹ ਜਨਮ ਮਿਲਿਆ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬਿਰਖ ਜੋਇਓ। ਮਿਲ ਜਗਦੀਸ਼ ਮਿਲਣ ਕੀ ਵਰੀਆ, ਚਿਰੰਕਾਲ ਇਹ ਦੇਸ਼ ਮਿਰੀਆ। ਬੇਟਾ ਪਰਮੇਸ਼ਰ ਨੂੰ ਮਿਲ, ਮੇਰੀ ਕੁੱਖ ਨੂੰ ਸੁਖਲੀ ਕਰ, ਕਿਉਂ ਜੇ ਤੂੰ ਪਰਮੇਸ਼ਰ ਨੂੰ ਮਿਲੇਗਾ ਤਾਂ ਮੈਨੂੰ ਸਾਰੇ ਮਹਾਂਪੁਰਸ਼ ਧੰਨ ਧੰਨ ਕਹਿਣਗੇ।
ਧੰਨ ਧੰਨ ਨੇ ਜਿਵੇਂ ਦੀਆਂ ਜਿਨ੍ਹਾਂ ਦੇ ਪੁੱਤਰ Thank you.
ਬੇਟਾ ਜੇ ਤੂੰ ਦੁਨੀਆਦਾਰੀ 'ਚ ਫਸ ਕੇ ਗਲਤ ਕੰਮ ਕਰਨ ਲੱਗ ਗਿਆ, ਸ਼ਰਾਬਾਂ ਕਬਾਬਾਂ, ਗਲਤ ਗੱਲਾਂ, ਨਿੰਦਿਆ ਚੁਗਲੀ, ਈਰਖਾ, ਵੈਰ, ਵਿਰੋਧ, ਨਿੰਦਿਆ ਵਗੈਰਾ ਕਰਨ ਲੱਗ ਗਿਆ ਅਤੇ ਪਰਮੇਸ਼ੁਰ ਦਾ ਨਾਮ ਨਾ ਜਪਿਆ ਤਾਂ ਮੈਨੂੰ ਗਾਲ ਲੱਗੇਗੀ। ਜੇ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਪਈ ਮੈਂ ਤਾਰੀ। ਸਤਪੁਰਸ਼ ਕਹਿਣਗੇ ਕਿ ਉਸ ਮਾਂ ਦਾ ਪਤੀ ਮਰ ਜਾਂਦਾ ਤਾਂ ਕਿ ਇਹੋ ਜਿਹਾ ਕੁਆੜੇ ਪਾਉਣ ਵਾਲਾ ਪੁੱਤਰ ਤਾਂ ਪੈਦਾ ਨਾ ਹੁੰਦਾ। ਮਾਂ ਨੇ 16 ਸਾਲ ਦੇ ਵਿੱਚ ਜੰਗਲਾਂ 'ਚ ਭੇਜਤਾ ਜ਼ੋਹਦ ਕਰ। 12 ਸਾਲ ਭੁੱਖੇ ਰਹਿ ਕੇ, ਬਹੁਤ ਔਖੇ ਰਹਿ ਕੇ ਤਪੱਸਿਆ ਕਰੀ, ਵਾਪਸ ਆ ਗਿਆ। ਮਾਂ ਨੇ ਦੇਖਿਆ ਵੀ ਅਜੇ ਅਧੂਰਾ ਹੈ, ਫਿਰ ਦੁਬਾਰਾ ਭੇਜ ਦਿੱਤਾ। ਉਸ ਤੋਂ ਵੀ ਕਠਿਨ ਤਪੱਸਿਆ 12 ਸਾਲ ਕਰੀ ਅਤੇ ਆਪ ਜੀ ਉਸ ਦੇ ਬਾਰੇ ਇਸ ਤਰ੍ਹਾਂ ਫਰਮਾਨ ਕਰਦੇ ਹੈ ਕਿ ਫਰੀਦਾ ਤਨ ਸੁੱਕਾ ਪਿੰਜਰ ਤੀਆ ਤਰੀਆਂ ਖੁੰਡੇ ਕਾਲ। ਇਹੋ ਜਿਹਾ ਹਾਲ ਹੋ ਗਿਆ, ਤਨ ਸੁੱਕ ਗਿਆ, ਪਿੰਜਰ ਬਣ ਗਿਆ ਅਤੇ ਕਾਵਾਂ ਨੇ ਮਰਿਆ ਹੋਇਆ ਸਮਝ ਕੇ ਤਲੀਆਂ 'ਚ ਪੈਰ ਦੀਆਂ ਜਾ ਕੇ ਠੁੰਗਾਂ ਮਾਰ ਮਾਰ ਕੇ ਮਾਸ ਕੱਢਣਾ ਸ਼ੁਰੂ ਕਰ ਦਿੱਤਾ।